गुरु रूप प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की कमोलक लिखत सतवंत कौर आप जी ने पढ़ के सरवण करा रहे सी। आओ उस दा अगला हिस्सा सरवण करने की कोशिश करिए जी। 21वां कांड दूसरा हिस्सा। इस विचार दे मगरों हुण विचार इस पासे पाई कि अमृतसर की कू अपड़िए। खतरे तो खाली सफर किसी भेस विच नहीं सी। हिंदू वेस लई मुसलमाना दा डर सी ते मुसलमान वेस लई जगह जगह फिर निकले मरहटे दस्तियां दा डर। सिख वेस विच दोहां दा डर आखिर इसे सिटे ते अपड़े कि पंजाबी मुसलमान दे वेस विच खतरा घट है। आगा खान दी मर्जी कुछ होर ठहरन दी सी पर जसवंत ने काली चंगी समझी। सो अगले ही दिन तड़क सार कूच हो गई। लिबास सब दे पोठोहारी मुसलमाना दे सन। सवारी घोड़िया दी ना लोड़ जोगा लटा पट्टा खचरा उत्ते सी। जथे विच सन आगा खां, जसवंत सिंह ते साईं जी, लद्दा सिंह ते लद्दा सिंह दा उमरां दा इतबारी नौकर। आपो विच भेद खुल चुके ते प्यार पै चुके सन पर दानी सतवंत कौर दा भेद कि यह एक कन्या है और गबरू सिख नहीं अजे तक सरबंध भेद सी। होती तो तुरके ये शाहबाज गड़े अपड़े। ये इलाका पहाड़ियाँ टिलियां नाल सुशोभित फिर पदरा ते हरिया भरिया बड़ा सुंदर है। ये ओ धरती है जो सतवंत कौर वांगू बड़े दुखड़े भोग चुकी है। कदे समा सी कि इत्थे आर्या कुल दे वड्डियां पैर पाए सन ते सहजे सहजे एक सभ्य मालदार ते जोरदार कौम बन गए सन जिसनू अजकल पिशोर दा इलाका आखदे हन। इस सारे ते होर गिरद दे इलाके दा नाम तदों गांधार राज सी। बड़े बड़े बली राजे महाराजे इत्थे राज कर गए सन। इत्थों पिशोर जिसदा होण वाला नाम पेशावर अकबर ने बदलिया सी राजा पोरश दी वसाई राजधानी सी जिसनू उसने पोरशापुरा दा नां दिता सी। अज तो 1200-1400 बरस पहले जो चीनी मुसाफिर आए ओ लोग भी इस राजधानी पिशोर दा नाम पुरशापुरा दे लगभग ही लिखदे हन। इत्थे पहले हिंदू धर्म दा ही जोर सी। पाणनीए वर्गे पंडित इसे धरती विच पैदा होए जिथे अजकल लाहौर नामे पिंड है। इत्थे पुराने नगर सालतूरा दे खंडरात ढेरी होए पए हन। इस नगरी ने संस्कृत दे प्रसिद्ध व्याकरणी पंडित पाणनीए नू जन्म दिता सी। फिर यह सारा देश बोधी हो गया ते बोधी मंदिर बुत ते कारीगरी दा भारी टिकाणा होया। पुराने नगर उदाबन ते अजकल दे उद ते बाबर दे दसे द्वार हिंद नामे पिंड तो ये थां 7-8 मील दे फासले ते है। इसे धरती ते यूनानी सिकंदर वर्गे आए ते इस दी वसों ते प्रताप दी महिमा कर दे गए। चंद्रगुप्त ते अशोक वर्गे महाबली दा डंका इत्थे वज चुका है। इस तो मगरों पछमी ते हिंदी मिलवे लोकां दे प्रताप दा ए पंगूड़ा झूड़दा रहा। सिथियन यूनानी ते दोवें रल मिल के बने हिंदी राजे राज करदे रहे। कनिष्क वर्गे महाराजे इत्थे राज कर गए सन। चीनी मुसाफिर दसदे हन कि ए गांधार देश अपनी सब्जी फुल्लां फलां पैदावार जंगलां बागां चश्मियां ठंडियां छावां करके अत्यंत सुंदर देश है। भावें अजकल भी भूमि तन उपजाऊ है पर ना ये जंगल हन ना बागात ना वो चश्मे ते ना वो कुदरती रंग। महमूद गजनवी ने इस इलाके नू तबाह कीता। कोमल उनरां दे बने मंदर खूबसूरत टोपे बोधी विहारे ढा ढेरी कर दिते। कुछ समय तक तो हिंदू दुख जुल्म कतलां चलदे निभदे रहे पर फिर कई पठानी कौमां ने जिमीदारी खोनी शुरू की थी। सहजे सहजे सब हिंदू ते बुद्ध निशान गुम हो गए। हिंदुस्तानी कतल हो गए मुसलमान हो गए या अटकों उरार टोराए। केवल पिंड दा हटवाणिया मुसलमाना विच रह गया या मगरों फिर कोई जा वसया। हुण सारा इलाका पठाणी है। हिंदू सिख वसों बड़ी घट है। सिखां दे अहद वेले कुछ दौर परतिया सी पर वो रात छेती ही सुपना हो गया। कुदरत दे रंग देखो या इतिहास तो सिख मत लाओ तां विचार उपजदी है कि जद गांधार दे रसम प्रस्त लोकी आपो विच फट गए तद सने सने प्रतापशील हिंदू ते बोधी वासियां दा ਪਾਣੀਏ ਵਰਗਿਆਂ ਨੂੰ ਜਨਮ ਦੇਣ ਵਾਲਾ ਇਲਾਕਾ, ਬੋਧੀਆਂ ਦੀ ਭੂਮ ਦੇਵੀ, ਬੁੱਧ ਜੀ ਦੀ ਸਮਾਧ, ਤਖ਼ਤ ਬਾਹੀ ਦੇ ਵਿਦਿਆ ਆਸ਼ਰਮ, ਪੋਰਸ਼ਾਪੁਰਾ, ਪੁਸ਼ਕਰਾਵਤੇ, ਪੋਲੂਸੂ ਅਤੇ ਉਦੂਬੰਧ ਵਰਗੇ ਪ੍ਰਤਾਪਸ਼ੀਲ ਸ਼ਹਿਰਾਂ ਅਤੇ ਭਰੀਆਂ ਮੰਡੀਆਂ ਵਾਲਾ ਦੇਸ਼, ਫਿਰ ਹਸਤਨਗਰ ਵਰਗੇ ਅੱਠ ਘੁੱਗ ਵਸਦੇ ਨਗਰਾਂ ਅਤੇ ਹਜ਼ਾਰਾਂ ਟੋਪਾਂ ਅਤੇ ਮੰਦਰਾਂ ਵਾਲਾ ਇਲਾਕਾ ਉਹਨਾਂ ਲਈ ਪ੍ਰਦੇਸ਼ ਅਤੇ ਯਮਨ ਭੂਮੀ ਹੋ ਗਿਆ, ਜਿੱਥੇ ਸਾਰੇ ਹਿੰਦ ਦੇ ਲੋਕ ਤੀਰਥ ਯਾਤਰਾ ਨੂੰ ਜਾਇਆ ਕਰਦੇ ਸਨ। ਉੱਥੇ ਜਾਣਾ ਹਿੰਦੂਆਂ ਨੇ ਕਹਿ ਦਿੱਤਾ ਕਿ ਮੁਸਲਮਾਨ ਹੋਣ ਤੁਲ ਹੈ, ਅਟਕੋਂ ਪਾਰ ਗਿਆ ਸੋ ਹਿੰਦੂ ਨਾ ਰਿਹਾ। ਫਿਰ ਇਸ ਹਿੰਦੁਸਤਾਨੀ ਖਮੀਰ ਦੀ ਗਾਫਲਤਾਈ ਦੇ ਦਲਿੱਦਰ ਵੱਲ ਤੱਕੋ ਕਿ ਅੱਜ ਕਿਸੇ ਨੂੰ ਸੁਪਨੇ ਮਾਤਰ ਚੇਤਾ ਨਹੀਂ ਹੈ ਕਿ ਇਹ ਧਰਤੀ ਕੀ ਸੀ ਅਤੇ ਕੀ ਹੋ ਗਈ। ਜਿਸ ਕੌਮ ਵਿੱਚ ਕੌਮੀ ਪਿਆਰ ਨਹੀਂ ਰਹਿੰਦਾ ਅਤੇ ਫੁੱਟਾ ਵਸਦੀ ਹੈ, ਉਸਦਾ ਅੰਤ ਇਹੀ ਹੁੰਦਾ। ਪਾਠਕ ਜੀ, ਕੀ ਤੁਹਾਨੂੰ ਪਤਾ ਹੈ ਜਿੱਥੇ ਇਸ ਵੇਲੇ ਚਾਰ ਸੱਦਾ ਅਤੇ ਪ੍ਰਾਗ ਦੇ ਪਿੰਡ ਹਨ, ਇੱਥੇ ਪੁਸ਼ਕਰਾਵਤੀ ਨਾਮੀ ਭਾਰੀ ਨਗਰ ਹੁੰਦਾ ਸੀ? ਕੀ ਆਪ ਨੂੰ ਪਤਾ ਹੈ ਕਿ ਜਿੱਥੇ ਅੱਜ ਕੱਲ੍ਹ ਸ਼ਾਹਬਾਜ਼ ਗੜੀ ਹੈ ਅਤੇ ਅਸ਼ੋਕ ਦਾ ਭਾਰੀ ਪੱਥਰ ਪਿਆ ਹੈ, ਇਸ ਦਾ ਨਾਮ ਕਦੇ ਵਰਸ਼ਾਪੁਰਾ ਅਤੇ ਪੋਲੂਸ਼ੂ ਸੀ? ਇਸ ਦੇ ਲਾਗ ਦੇ ਟਿੱਲੇ ਉੱਤੇ ਮੰਦਰ ਸਨ ਅਤੇ ਰਾਜਕੁਮਾਰ ਵਿਸ਼ਵਾਂਤਰਾ ਦੇ ਆਪਣੇ ਦੇਸ਼ ਨਿਕਾਲੇ ਦੇ ਦਿਨ ਕੱਟਣ ਦੀ ਇੱਥੇ ਕੰਦਰਾ ਹੈ ਸੀ। ਇੱਥੇ ਹੀ ਇਸ ਰਾਜਾ ਨੇ ਚਿੱਟਾ ਹਾਥੀ ਦਾਨ ਕਰ ਦਿੱਤਾ, ਫਿਰ ਰੱਥ ਦਾਨ ਕਰ ਦਿੱਤਾ, ਫਿਰ ਪੁੱਤਰ ਦਾਨ ਕਰ ਦਿੱਤੇ ਅਤੇ ਨਿਰਦਈ ਬ੍ਰਾਹਮਣ ਜੋ ਇਹ ਤਸੀਏ ਦੇ ਰਿਹਾ ਸੀ ਉਹਨਾਂ ਬੱਚਿਆਂ ਨੂੰ ਮਾਰਦਾ ਹੈ ਅਤੇ ਖੂਨ ਟਪਕ ਕੇ ਧਰਤੀ ਲਾਲ ਹੋ ਜਾਂਦੀ ਹੈ। ਇਹਨਾਂ ਘਟਨਾਵਾਂ ਦੇ ਧਰਤੀ ਵਿੱਚੋਂ ਨਿਕਲੇ ਪੱਥਰਾਂ ਉੱਤੇ ਉੱਕਰੇ ਚਿੱਤਰ ਬ੍ਰਿਟਿਸ਼ ਅਜਾਇਬ ਘਰ ਵਿੱਚ ਪਏ ਹਨ ਅਤੇ ਉਸ ਦਾ ਉਤਾਰਾ ਕਲਕੱਤੇ ਦੇ ਅਜਾਇਬ ਘਰ ਵਿੱਚ ਪਿਆ ਹੈ। ਕਿਆ ਆਪ ਨੂੰ ਯਾਦ ਹੈ ਕਿ ਇਹ ਸ਼ਾਹਬਾਜ਼ ਗੜੀ ਕਦੇ ਜਦੋਂ ਆਪਣਾ ਨਾਮ ਪੋਲੂਸ਼ੂ ਸਦਾਉਂਦੀ ਸੀ, ਐਸੀ ਸੁੰਦਰ ਅਤੇ ਰਮਣੀਕ ਜਗ੍ਹਾ ਸੀ ਕਿ ਚੀਨੀ ਮੁਸਾਫਰ ਸੌਂਗਯੂਨ ਅੱਖੀ ਦੇਖ ਕੇ ਐਂ ਲਿਖਦਾ ਹੈ, ਖੁਸ਼ਨੁਮਾ ਚਸ਼ਮੇ ਅਤੇ ਸਵਾਦੀ ਫਲ ਇੱਥੇ ਜੋ ਧਰਮ ਪੁਸਤਕਾਂ ਵਿੱਚ ਲਿਖੇ ਹਨ। ਵਾਦੀਆਂ ਸੁਹਾਵਣੀਆਂ ਗਰਮ ਹਨ ਅਤੇ ਦਰਖਤ ਸਿਆਲੇ ਵੀ ਹਰੇ ਰਹਿੰਦੇ ਹਨ। ਠੰਡੀ ਹਵਾ ਝੁੱਲਦੀ ਹੈ, ਪੰਛੀ ਗਾਉਂਦੇ ਹਨ ਅਤੇ ਤਿਤਲੀਆਂ ਫੁੱਲਾਂ ਦੇ ਫਰਸ਼ਾਂ 'ਤੇ ਝੂੰਮਦੀਆਂ ਹਨ। ਕੀ ਤੁਹਾਨੂੰ ਯਾਦ ਹੈ ਕਿ ਕੋਲ ਖੜ੍ਹੇ ਕੜਾਮਾਰ ਪਹਾੜ ਦਾ ਨਾਮ ਭੀਮ ਦੇਵੀ ਪਰਬਤ ਸੀ, ਜਿੱਥੇ ਸਾਰਾ ਹਿੰਦ ਅਮਰਨਾਥ ਦੇ ਮੰਦਰ ਵਾਂਗੂ ਯਾਤਰਾ ਕਰਨ ਆਇਆ ਕਰਦਾ ਸੀ? ਇਸ ਦੇ ਪੂਰਬਲੇ ਦਾਮਨ ਹੇਠ ਜੋ ਸ਼ੇਵਾ ਪਿੰਡ ਹੈ, ਕੀ ਆਪ ਨੂੰ ਯਾਦ ਹੈ ਕਿ ਇੱਥੇ ਭਾਰੀ ਸ਼ਿਵ ਮੰਦਰ ਸੀ? ਅਰ ਸ਼ਿਵ ਤੋਂ ਹੀ ਹੁਣ ਤੱਕ ਸ਼ੇਵਾ ਨਾਮ ਜਾਰੀ ਹੈ। ਇਸ ਤਰ੍ਹਾਂ ਗੰਧਾਰ ਵਿੱਚ ਹੁਣ ਜੋ ਢੇਰੀਆਂ ਪਈਆਂ ਹਨ, ਜੈਸੇ ਪਰੀਅਨ ਢੇਰੀ, ਸਰਾਏ ਪੰਖੋ ਢੇਰੀ, ਸਰਾਏ ਪੱਖੋ ਢੇਰੀ, ਸ਼ਾਹ ਜੀ ਕੀ ਢੇਰੀ ਅਤੇ ਹੋਰ ਨਾਮ ਸਦਾਉਂਦੀਆਂ ਹਨ, ਪੁਰਾਣੇ ਮੰਦਰਾਂ, ਬੁੱਧ ਅਸਥਾਨਾਂ ਅਤੇ ਸ਼ਹਿਰਾਂ ਦੇ ਖੰਡਰ ਹਨ। ਨਹੀਂ ਨਹੀਂ, ਖੰਡਰ ਵੀ ਟੈ ਢੇਰੀ ਹੋ ਚੁੱਕੇ ਅਤੇ ਢੇਰੀਆਂ ਹੀ ਰਹਿ ਗਈਆਂ ਹਨ। ਬਾਲਾ ਹਿਸਾਰ ਦਾ ਉੱਚਾ ਥਾਂ ਜਿਸ ਤੋਂ ਕਦੇ ਖਾਲਸਾ ਜੀ ਆਪਣੇ ਰਾਜ ਸਮੇਂ ਕਿਲ੍ਹੇ ਦਾ ਕੰਮ ਲੈਂਦੇ ਰਹੇ, ਬੁੱਧ ਜੀ ਦੇ ਅੱਖੀਆਂ ਦਾਨ ਕਰਨ ਦਾ ਇੱਕ ਅਦੁੱਤੀ ਮੰਦਰ ਸੀ। ਫਾਇਆਨ ਚੀਨੀ ਮੁਸਾਫਰ ਲਿਖਦਾ ਹੈ ਕਿ ਇਹ ਚਾਂਦੀ ਅਰ ਸੋਨੇ ਨਾਲ ਜੜਤ ਸੀ। ਸਮੇਂ ਨੇ ਕਿਸ ਤਰ੍ਹਾਂ ਚਾਦਰਾਂ ਵਲੇਟੀਆਂ ਹਨ। ਹਿੰਦੂ ਪ੍ਰਤਾਪ ਦੇ ਸਮੇਂ ਦਾ ਕੋਈ ਮੁਸ਼ਕ ਨਹੀਂ, ਬੁੱਧ ਸਮੇਂ ਦੇ ਪ੍ਰਤਾਪ ਦਾ ਸਿਵਾਏ ਢੇਰੀਆਂ ਦੇ ਕੋਈ ਵਜੂਦ ਨਹੀਂ ਹੈ। ਇਸ ਤਰ੍ਹਾਂ ਜਾਪਦਾ ਹੈ ਕਿ ਇੱਥੇ ਕਦੇ ਸਿਵਾਏ ਯੂਸਫ ਜ਼ਈ ਅਤੇ ਹੋਰ ਪਠਾਣਾਂ ਦੇ ਕੋਈ ਵਸਦਾ ਹੀ ਨਹੀਂ ਸੀ ਅਤੇ ਜੋ ਪਿੰਡਾਂ ਵਿੱਚ ਟਾਵੇਂ ਟਾਵੇਂ ਹਿੰਦੀ ਵਸਦੇ ਹਨ, ਮੁਸਾਫਰ ਲੱਗਦੇ ਹਨ। ਮਾਨੋ ਇਹਨਾਂ ਨੂੰ ਪਠਾਣ ਜ਼ਿਮੀਂਦਾਰ ਆਪਣੇ ਸ਼ਾਹੂਕਾਰੇ ਅਤੇ ਲੇਖੇ ਪੱਤੇ ਦੇ ਕੰਮਾਂ ਲਈ ਲੋੜ ਦੇ ਕਾਰਨ ਰੱਖਦੇ ਆਏ ਹਨ, ਜਾਂ ਉਹ ਲੋਕ ਹਨ ਜੋ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਵਸੇ ਸਨ। ਹਿੰਦੁਸਤਾਨ ਦਾ ਹਰ ਫਤਿਹ ਕਰਨ ਵਾਲਾ ਇਸੇ ਰਸਤੇ ਆਇਆ, ਆਰੀਏ ਆਪ ਇਸ ਰਸਤੇ ਆਏ, ਸਿਕੰਦਰ ਇਸੇ ਰਸਤੇ ਆਇਆ, ਸਿਥੀਅਨ ਅਤੇ ਹੋਰ ਯਵਨ ਅਤੇ ਅਸੁਰ ਯਾਨੀ ਅਸਿਰੀਅਨ ਇਸੇ ਰਾਹ ਆਏ, ਅੰਤ ਅਫਗਾਨ ਅਤੇ ਮੁਗਲ ਇਸੇ ਰਾਹ ਆਏ ਅਤੇ ਇਹ ਗੰਧਾਰ ਦੀ ਧਰਤੀ ਦਰਵਾਜ਼ਾ ਹੋਣ ਕਰਕੇ ਸਭ ਤੋਂ ਵਧੀਕ ਉਤਰਾਅ ਚੜ੍ਹਾਅ ਦੇਖਦੀ ਅਤੇ ਉਜੜਦੀ ਵਸਦੀ ਰਹੀ। ਸ਼ਾਹਬਾਜ਼ ਗੜੇ ਰਾਜਾ ਅਸ਼ੋਕ ਦਾ ਇੱਕ ਪੱਥਰ ਪਿਆ ਹੈ, ਜਿਸ ਪਰ ਉਹਨਾਂ ਦਾ ਇੱਕ ਹੁਕਮਨਾਮਾ ਉਕਰਿਆ ਪਿਆ ਹੈ। ਅਸਲ ਵਿੱਚ ਇਹ ਪੰਜਾਬੀ ਦਾ ਪੁਰਾਣਾ ਰਸਤਾ ਸੀ। ਹਿੰਦੂ ਅਤੇ ਬੋਧੀ ਸਮੇਂ ਪਹਾੜਾਂ ਦੇ ਲਾਗ ਲਾਗ ਸ਼ਾਹੀ ਸੜਕ ਜਾਂਦੀ ਸੀ, ਕਿਉਂਕਿ ਇਹਨਾਂ ਥਾਵਾਂ 'ਤੇ ਦਰਿਆਵਾਂ ਦੇ ਪਾੜ ਛੋਟੇ ਹੁੰਦੇ ਸਨ, ਪਾਰ ਹੋਣਾ ਸੌਖਾ ਹੁੰਦਾ ਸੀ। ਜੇ ਕਦੇ ਕੋਈ ਜਮੁਨਾ ਕਿਨਾਰੇ ਕਾਲਸੀ ਦੇ ਕੋਲ ਵਾਰ ਪਿਆ ਅਸ਼ੋਕ ਰਾਜਾ ਦਾ ਪੱਥਰ ਅਤੇ ਇੱਥੇ ਸ਼ਾਹਬਾਜ਼ ਗੜੇ ਪਿਆ ਅਸ਼ੋਕ ਪੱਥਰ ਆਪ ਤੱਕ ਲਵੇ ਤਾਂ ਉਹ ਸਮਝ ਸਕਦਾ ਹੈ ਕਿ ਇਹ ਪਹਾੜਾਂ ਦੇ ਪੈਰਾਂ ਦੇ ਲਾਗ ਲਾਗ ਸ਼ਾਹਰਾਹ ਜਾਂ ਵੱਡੀ ਸੜਕ ਇਸੇ ਲੀਕੇ ਟੁਰ ਜਾਂਦੀ ਹੋਊ, ਕਿਉਂਕਿ ਮਹਾਰਾਜਾਂ ਦੇ ਫੁਰਮਾਨ ਸ਼ਾਹੀ ਰਾਹਾਂ 'ਤੇ ਹੀ ਲਾਏ ਜਾਂਦੇ ਸਨ। ਲਗਭਗ ਉਸੇ ਲੀਕੇ ਰਾਹੇ ਜਾਣ ਦਾ ਸੰਕਲਪ ਧਾਰ ਕੇ ਸਾਡਾ ਇਹ ਦਲੇਰ ਜੱਥਾ ਟੁਰਿਆ ਸੀ। ਅਟਕ ਦੇ ਕਿਲ੍ਹੇ ਪਾਸੋਂ ਲੰਘਣ ਦੀ ਮਨਸ਼ਾ ਨਹੀਂ ਸੀ, ਉੱਥੇ ਮਰਹੱਟੇ ਸੁਣੀਂਦੇ ਸਨ, ਇਸ ਕਰਕੇ ਉੱਤੋਂ ਉੱਤੋਂ ਟੁਰਦੇ ਗਏ। ਜਦੋਂ ਇਹ ਸਿੰਧ ਦੇ ਕਿਨਾਰੇ ਅਪੜੇ ਤਾਂ ਇਹਨਾਂ ਨੂੰ ਹੇਠਾਂ ਵਾਰ ਕੁਛ ਦੂਰੀ 'ਤੇ ਐਨ ਦਰਿਆ ਦੇ ਕਿਨਾਰੇ ਕੁਛ ਆਦਮੀਆਂ ਦਾ ਝੁੰਡ ਜਿਹਾ ਦਿਸਿਆ ਅਤੇ ਕੁਛ ਗਾਉਣ ਦੀ ਆਵਾਜ਼ ਆਈ। ਜਸਵੰਤ ਸਿੰਘ ਨੇ ਸਿਆਣ ਕਰ ਲਈ ਕਿ ਇਹ ਸਿੱਖਾਂ ਦਾ ਸਮਾਗਮ ਹੈ। ਉਸਦੇ ਚਿੱਤ ਆਈ ਕਿ ਆਗਾ ਖਾਨ ਨੂੰ ਸਿੱਖਾਂ ਦੇ ਕੀਰਤਨ ਦਾ ਇਹ ਨਜ਼ਾਰਾ ਦਿਖਾਵੇ, ਸੋ ਉੱਪਰ ਵਾਰ ਡੇਰਾ ਕਰ ਦਿੱਤਾ ਅਤੇ ਨੌਕਰ ਘਾਲਿਆ ਕਿ ਸੂਹ ਲਿਆਵੇ ਉੱਥੇ ਕੀ ਹੈ। ਉਹ ਪਤਾ ਲਿਆਇਆ ਕਿ 10-20 ਸਿੱਖਾਂ ਸਿੱਖਣੀਆਂ ਦਾ ਦੀਵਾਨ ਸੱਜ ਰਿਹਾ ਹੈ, ਵਿੱਚ ਕੜਾ ਪ੍ਰਸ਼ਾਦ ਦੀ ਪਰਾਤ ਧਾਰੀ ਹੈ ਅਤੇ ਸਾਰੇ ਕੀਰਤਨ ਕਰ ਰਹੇ ਹਨ। ਥੋੜ੍ਹੀ ਜਿਹੀ ਸਲਾਹ ਦੇ ਮਗਰੋਂ ਲੱਦਾ ਸਿੰਘ ਅਤੇ ਨੌਕਰ ਅਤੇ ਸਾਈਂ ਡੇਰੇ ਰਹੇ, ਪਰ ਜਸਵੰਤ ਸਿੰਘ ਸਿੱਖੀ ਲਿਬਾਸ ਪਹਿਨ ਕੇ ਔਰ ਆਗਾ ਖਾਨ ਨੂੰ ਵੀ ਪਹਿਲੀ ਵਾਰ ਸਿੱਖੀ ਲਿਬਾਸ ਪਹਿਨਾ ਕੇ ਦੀਵਾਨ ਵਿੱਚ ਜਾ ਬੈਠੇ। ਸਿੰਘਾਂ ਨੇ ਇੱਕ ਸਿੰਘ ਅਤੇ ਦੂਏ ਨੂੰ ਸਹਿਜ ਧਾਰੀ ਸਮਝ ਕੇ ਆਦਰ ਦਿੱਤਾ। ਸ਼ਬਦ ਕੀਰਤਨ ਦੇ ਮਗਰੋਂ ਅਰਦਾਸਾ ਹੋਇਆ। ਅਰਦਾਸੇ ਤੋਂ ਜਸਵੰਤ ਸਿੰਘ ਨੂੰ ਪਤਾ ਲੱਗਾ ਕਿ ਮਾਮਲਾ ਇਹ ਹੈ ਕਿ ਕਿਸੇ ਇੱਕ ਤੁਰਕਾਨੀ ਹਮਲੇ ਦੀ ਵਾਪਸੀ ਪਰ ਲੁੱਟਮਾਰ ਦੇ ਮਾਲ ਦੇ ਨਾਲ ਕਈ ਬੇੜੀਆਂ ਹਿੰਦੂ ਕੈਦੀਆਂ ਦੀਆਂ ਇੱਥੋਂ ਪਾਰ ਹੋ ਰਹੀਆਂ ਸਨ ਕਿ ਉਹਨਾਂ ਵਿੱਚ ਇੱਕ ਸਿੱਖ ਕੰਨਿਆ ਵੀ ਹੱਥ ਪੈਰ ਬੱਧੀ ਹੋਈ ਜਾ ਰਹੀ ਸੀ। ਇਹ ਲੜਕੀ ਰਸਤੇ ਵਿੱਚ ਸਭਨਾਂ ਨੂੰ ਉੱਦਮ ਦਾ ਉਪਦੇਸ਼ ਦਿੰਦੀ ਸੀ। ਮਰਦ ਤੀਵੀਂ ਸਭ ਨੂੰ ਕਹਿੰਦੀ ਸੀ ਕਿ ਚੁੱਪ ਚਾਪ ਬੱਕਰੀਆਂ ਵਾਂਗੂ ਆਪਣੇ ਕਸਾਈ ਦੇ ਮਗਰ ਕਿਉਂ ਜਾ ਰਹੀਆਂ ਹੋ, ਕਿਉਂ ਨਹੀਂ ਅੜਦੇ ਲੜਦੇ ਮਰਦੇ ਮਾਰਦੇ, ਗੁਲਾਮੀ ਵਿੱਚ ਜਾ ਰਹੇ ਹੋ, ਗੁਲਾਮੀ ਦਾ ਜੀਵਨ ਮੌਤ ਤੋਂ ਬੁਰਾ ਸਿਰੇ ਆ ਰਿਹਾ ਹੈ, ਉਸ ਜੀਵਨ ਦਾ ਕੀ ਲਾਭ ਹੈ, ਲੜਨ ਨਾਲ ਮੌਤ ਹੈ, ਸੋ ਉਹ ਮੌਤ ਜੋ ਖੁੱਲ੍ਹ ਲਈ ਆ ਜਾਵੇ ਉਸ ਜੀਵਨ ਤੋਂ ਜੋ ਗੁਲਾਮੀ ਵਿੱਚ ਬੀਤੇ ਸ੍ਰੇਸ਼ਟ। ਇਹ ਉਪਦੇਸ਼ ਕਦੇ ਅਸਰ ਕਰਦਾ ਸੀ, ਅਰ ਕੈਦੀ ਵਿਟਰ ਖਲੋਂਦੇ ਅਤੇ ਕੈਦ ਪਾਉਣ ਵਾਲੇ ਜਰਵਾਣਿਆਂ ਨਾਲ ਟੱਕਰ ਹੋ ਜਾਂਦੀ ਸੀ, ਕਦੇ ਮਰਦੇ ਫਟੀਂਦੇ, ਪਰ ਕੈਦ ਪਾਉਣ ਵਾਲੇ ਵੀ ਕਈ ਜ਼ਖਮੀ ਹੁੰਦੇ, ਕਦੇ ਕੋਈ ਮਰ ਵੀ ਜਾਂਦਾ। ਅੰਤ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਸਾਡੇ ਕੈਦੀਆਂ ਵਿੱਚ ਇੱਕ ਸਿੱਖ ਕੁੜੀ ਹੈ, ਅਸੀਂ ਜਾਲ ਫਾਈਆਂ ਮੱਛੀਆਂ ਦੇ ਢੇਰ ਵਿੱਚ ਇੱਕ ਨਿਹੰਗ ਯਾਨੀ ਮਗਰਮੱਛ ਦਾ ਬੱਚਾ ਵੀ ਲਿਜਾ ਰਹੇ ਹਾਂ। ਸੋ ਉਹ ਉਸ ਪਰ ਕਰੜਾਈ ਬਹੁਤ ਕਰਦੇ ਸੇ ਅਤੇ ਉਸਦੇ ਹੱਥ ਪੈਰ ਬੰਨ ਦਿੱਤੇ ਸੇ। ਹੁਣ ਇੱਥੋਂ ਕੋ ਵਾਰ ਅਪੜ ਕੇ ਸਲਾਹ ਠਹਿਰੀ ਕਿ ਇਸ ਨੂੰ ਇੱਥੇ ਹੀ ਮੁਸਲਮਾਨ ਬਣਾ ਲਈਏ। ਸੋ ਉਸਨੂੰ ਹੁਕਮ ਦਿੱਤਾ ਗਿਆ ਪਰ ਉਸਨੇ ਨਾ ਮੰਨਿਆ। ਕਾਜ਼ੀ ਆਇਆ, ਬਹਿਸ ਛਿੜੀ। ਉਸ ਨਿਰਭੈ ਕੁਮਾਰੀ ਨੇ ਉਹ ਸੁਣਾਈਆਂ ਕਿ ਜਰਵਾਣਿਆਂ ਤੋਂ ਕੁਛ ਬਣ ਨਾ ਪਈ, ਛੇਕੜ ਨੌਬਤ ਮਾਰ ਕੁਟਾਈ ਅਤੇ ਅਪੜੀ। ਜਦ ਕੁਛ ਪੇਸ਼ ਨਾ ਗਈ ਤਾਂ ਜ਼ਾਲਮਾਂ ਨੇ ਕੰਨਿਆ ਚਾਹ ਕੇ ਦਰਿਆ ਵਿੱਚ ਸੁੱਟ ਦਿੱਤੀ। ਉਹ ਸੂਰਮਿਆਂ ਦੀ ਵੰਸ਼ ਬੀਰਾ ਖਲਾਸੀ ਪਾ ਗਈ, ਸਰੀਰ ਦੀ ਕੈਦ ਤੋਂ ਅਤੇ ਜਰਵਾਣਿਆਂ ਦੀ ਬੰਦ ਤੋਂ ਸੁਖੀ ਅਤੇ ਸੁਤੰਤਰ ਗਈ ਸਾਈਆਂ ਜੀ ਦੇ ਦੇਸ਼। ਕੈਦ ਪਾਉਣ ਵਾਲੇ ਅਤੇ ਕੈਦੀ ਪਿਸ਼ਾਵਰ ਨੂੰ ਟੁਰ ਗਏ ਅਤੇ ਇਹ ਸਾਰਾ ਮਾਜਰਾ ਉੱਥੇ ਉਸ ਇਲਾਕੇ ਵਿੱਚ ਪ੍ਰਸਿੱਧ ਹੋ ਗਿਆ। ਇਲਾਕੇ ਦੇ ਸਿੱਖਾਂ ਨੇ ਜੋ ਦੂਰ ਨੇੜੇ ਬਹੁਤ ਸਨ ਇਹ ਖਬਰ ਸੁਣ ਪਾਈ ਅਤੇ ਇੱਥੇ ਇਕੱਠੇ ਹੋਏ। ਲੋਥ ਤਾਂ ਕੀ ਲੱਭਣੀ ਸੀ, ਪਰ ਕੜਾ ਪ੍ਰਸ਼ਾਦ ਕੀਤਾ ਅਤੇ ਬੀਬੀ ਦਾ ਅਰਦਾਸਾ ਸੋਧਿਆ। ਤਦ ਤੋਂ ਹਰ ਸਾਲ ਨੇੜੇ ਤੇੜੇ ਦੇ ਸਿੰਘ ਇਸੇ ਥਾਂ ਇਕੱਠੇ ਹੋ ਕੇ ਕੀਰਤਨ ਕਰਦੇ ਅਤੇ ਕੜਾ ਪ੍ਰਸ਼ਾਦ ਵਰਤਾਉਂਦੇ ਅਤੇ ਬੀਬੀ ਦਾ ਅਰਦਾਸਾ ਸੋਧਦੇ ਸੀ। ਭਾਵੇਂ ਜਦੋਂ ਖਬਰ ਮਿਲੀ ਸੀ ਬੀਬੀ ਦੇ ਨਾਮ ਗ੍ਰਾਮ ਦਾ ਪਤਾ ਨਹੀਂ ਸੀ, ਕੇਵਲ ਦੇਸ਼ ਦੇ ਪਠਾਣਾ ਪਾਸੋਂ ਇਸ ਸਿੱਖ ਕੰਨਿਆਂ ਦੇ ਸਾਕੇ ਦੀ ਕਥਾ ਸੁਣਨ ਪਾਈ ਸੀ, ਪਰ ਪੰਥ ਦੇ ਢੂੰਡਾਓ ਫਕੀਰ ਸੂਈਆਂ ਦੀ ਪੜਤਾਲ ਅਤੇ ਵੇਰਵੇ ਮੇਲਣ ਤੋਂ ਹੁਣ ਤੱਕ ਪਤਾ ਨਿਕਲ ਚੁੱਕਾ ਸੀ ਕਿ ਇਹ ਕੰਨਿਆਂ ਕੜਥਲ ਦੇ ਕਿਸੇ ਉੱਘੇ ਘਰਾਣੇ ਵਿੱਚੋਂ ਸੀ ਜੋ ਸਿੱਖੀ ਸਿੱਧਕ ਵਿੱਚ ਪੂਰਾ ਸੀ। ਇਸ ਦੇ ਪਿਤਾ ਜੀ ਹੀ ਸਿੰਘ ਸੱਜੇ ਸਨ ਅਤੇ ਕਿਸੇ ਜੰਗ ਵਿੱਚ ਸ਼ਹੀਦ ਹੋਏ ਸਨ। ਮਾਂ ਅਤੇ ਇਹ ਕੰਨਿਆਂ ਆਪਣੇ ਗ੍ਰਾਂ ਤੋਂ ਗੁਜਰਾਤ ਸ਼ਹਿਰ ਕਿਸੇ ਮੁਕਾਣ ਜਾ ਰਹੀਆਂ ਸਨ ਕਿ ਲੰਘ ਰਹੇ ਪਠਾਣੀ ਦਲ ਦੇ ਇਹ ਕੰਨਿਆਂ ਕਿਸੇ ਤਰ੍ਹਾਂ ਕਾਬੂ ਆ ਗਈ ਔਰ ਕੈਦੀਆਂ ਦੇ ਦਲ ਵਿੱਚ ਸ਼ਾਮਿਲ ਕੀਤੀ ਗਈ। ਇਸ ਕੰਨਿਆਂ ਦੇ ਇਤਨੇ ਲਫਜ਼ ਸਿੰਘਾਂ ਨੇ ਜਸਵੰਤ ਸਿੰਘ ਨੂੰ ਦੱਸੇ ਕਿ ਸਾਡੇ ਇਲਾਕੇ ਦੇ ਪਠਾਣ ਕਹਿੰਦੇ ਹਨ ਕਿ ਆਪਣੇ ਸਾਥੀ ਕੈਦੀਆਂ ਨੂੰ ਕਹਿੰਦੀ ਹੁੰਦੀ ਸੀ ਕਿ ਹੋਰ ਕੁਛ ਨਹੀਂ ਸਰਿਆ ਜੇ ਤਾਂ ਛਾਲਾਂ ਮਾਰ ਕੇ ਡੁੱਬੀ ਮਰੋ। ਸਤਲੁਜ, ਬਿਆਸ, ਰਾਵੀ, ਝੰਨਾ, ਜੇਹਲਮ, ਸਿੰਧ, ਲੁੰਡਾ ਸੱਤ ਦਰਿਆ ਰਸਤੇ ਵਿੱਚ ਪੈਂਦੇ ਹਨ। ਆਗਾ ਖਾਨ ਦੇ ਦਿਲ ਵਿੱਚ ਇਹ ਹਾਲ ਸੁਣ ਕੇ ਗੱਚ ਚੜ੍ਹੇ ਅਤੇ ਆਪਣੀ ਮਾਂ ਦੀ ਕੈਦ ਅਤੇ ਆਪਣੇ ਕੁੱਛੜ ਕੈਦ ਵਿੱਚ ਜਾਣ ਦੇ ਨਕਸ਼ੇ ਅੱਖਾਂ ਅੱਗੇ ਫਿਰਨ। ਵਲਵਲੇ ਦਾ ਜੋਸ਼ ਉੱਠੇ ਅਤੇ ਬੇਵਸਾ ਹੱਥ ਤਲਵਾਰ ਦੀ ਮੁੱਠ 'ਤੇ ਪਵੇ, ਪਰ ਅੱਗੇ ਸਾਰੇ ਵੀਰ ਭਰਾ ਵੇਖ ਕੇ ਹੱਥ ਠਿਠੰਬਰ ਅਤੇ ਖੂਨ ਸਰਦੀ ਖਾਵੇ। ਇਸ ਤਰ੍ਹਾਂ ਜੋਸ਼ ਉੱਠਦਾ ਠਰਦਾ ਨੀਵਾਂ ਹੋ ਆਏ। ਫਿਰ ਸਿੱਖੀ ਪਿਆਰ ਦਾ ਨਕਸ਼ਾ ਨੈਣੀ ਨੀਰ ਲੈ ਆਇਆ, ਆਖੇ ਵਾਹ ਓਏ ਦਾਤਿਆ, ਐਸੀ ਸੂਰਮਾ ਕੌਮ ਬਣਾਉਣ ਵਾਲਿਆ ਤੂੰ ਧੰਨ ਹੈ। ਇੱਕ ਕੈਦ ਪਈ ਜਾਣੀ ਨਾ ਪਛਾਣੀ ਨਾ ਅੱਖੀ ਡਿੱਠੀ ਨਾ, ਸ਼ਹੀਦ ਹੋਈ ਸੁਣ ਕੇ ਇਹ ਲੋਕ ਹਰ ਸਾਲ ਇਕੱਠੇ ਆਉਂਦੇ, ਕੀਰਤਨ ਕਰਦੇ ਅਤੇ ਉਸ ਲਈ ਅਰਦਾਸਾਂ ਸੋਧਦੇ ਹਨ। ਇਹ ਕੌਮ ਹੈ ਕਿ ਇੱਕ ਪਰਿਵਾਰ ਹੈ, ਇਹ ਇੱਕ ਮਜ਼ਹਬ ਹੈ ਕਿ ਇੱਕ ਕੁਟੰਬ ਹੈ। ਕੈਸਾ ਪਿਆਰ ਦਾ ਨਕਸ਼ਾ ਹੈ, ਕੈਸਾ ਮੁਹੱਬਤ ਦਾ ਚਿੱਤਰ ਹੈ। ਸ਼ੁਕਰ ਹੈ ਕਿ ਮੇਰੀਆਂ ਰੱਗਾਂ ਵਿੱਚ ਇਹੋ ਪਵਿੱਤਰ ਖੂਨ ਹੈ। ਸ਼ੁਕਰ ਹੈ ਕਿ ਇਸੇ ਪਵਿੱਤਰ ਖੂਨ ਨੇ ਮੈਨੂੰ ਆਪਣਿਆਂ ਵਿੱਚ ਖਿੱਚ ਲਿਆ ਹੈ। ਸ਼ੁਕਰ ਹੈ ਕਿ ਸਿੱਖ ਖੂਨ ਸਿੱਖੀ ਵੱਲ ਆਇਆ ਹੈ, ਪਰ ਓਪਰੇ ਖੂਨ ਵਿੱਚ ਰਲ ਕੇ ਜ਼ੁਲਮ ਅਤੇ ਧੱਕੇ ਵੱਲ, ਕੈਦ ਪਾਉਣ ਅਤੇ ਤਬਾਹ ਕਰਨ ਵੱਲ ਨਹੀਂ ਗਿਆ। ਕੜਾਹ ਪ੍ਰਸ਼ਾਦ ਦਾ ਗੱਫਾ ਲੈ ਕੇ ਔਰ ਆਪਣੇ ਵਤਨੀ ਭਰਾਵਾਂ ਦੇ ਪਹਿਲੇ ਦਿਸੇ ਇਕੱਠ ਦੇ ਪਹਿਲੇ ਦਰਸ਼ਨ ਕਰਕੇ ਆਗਾ ਖਾਂ ਖਿੜ ਗਿਆ। ਸਾਰੇ ਸਿੱਖ ਉਸਨੂੰ ਜੱਫੀਆਂ ਪਾ ਕੇ ਮਿਲੇ। ਸਤਵੰਦ ਕੌਰ ਨੇ ਜੋ ਸਿੱਖਾਂ ਦੇ ਸੁਭਾਅ ਦੀ ਵਾਕਫ ਸੀ, ਆਪਣੇ ਅਫਗਾਨਿਸਤਾਨੋਂ ਟੁਰ ਉੱਥੋਂ ਤਾਈਂ ਦੇ ਅਪਣਨ ਮਾਤਰ ਦੇ ਅੱਤ ਸੰਖੇਪ ਜਿਹੇ ਹਾਲ ਦੱਸੇ, ਜਿਸ ਤੋਂ ਸਾਰੇ ਗਦਗਦ ਹੋਏ। ਸਤਵੰਦ ਕੌਰ ਨੂੰ ਰੱਤਾ ਭੈ ਨਹੀਂ ਸੀ ਕਿ ਅਸਾਂ ਆਪਣੇ ਮੋਟੇ ਮੋਟੇ ਹਾਲ ਕਿਉਂ ਦੱਸ ਦਿੱਤੇ ਹਨ, ਕਿਉਂਕਿ ਉਹ ਜਾਣਦੀ ਸੀ ਕਿ ਇਹ ਸਿੱਖ ਹਨ, ਅਸੀਂ ਸਿੱਖ ਹਾਂ, ਸਾਡਾ ਇਹਨਾਂ ਦਾ ਭੇਤ ਸਾਂਝਾ ਹੈ। ਜੋ ਬਾਤ ਇਹਨਾਂ ਨੂੰ ਪਤਾ ਹੈ ਸਿੱਖੀ ਮੰਡਲ ਤੋਂ ਬਾਹਰ ਨਹੀਂ ਜਾਏਗੀ। ਸਿੱਖ ਕੌਮ ਵਿੱਚ ਇਸ ਸਮੇਂ ਕੋਈ ਸਿੱਖ ਤੁਰਕ ਕੌਮ ਦਾ ਸੂਈਆ ਬਣ ਕੇ ਆਪਣੀ ਕੌਮ ਦੇ ਉਹਨਾਂ ਨੂੰ ਭੇਤ ਦੱਸਣ ਦਾ ਕੰਮ ਨਹੀਂ ਸੀ ਕਰਦਾ। ਪਰੰਤੂ ਫਿਰ ਵੀ ਸਤਵੰਤ ਕੌਰ ਨੇ ਆਪਣੇ ਕੰਨਿਆ ਹੋਣ ਦਾ ਔਰ ਆਗਾ ਖਾਂ ਦੇ ਸ਼ਤਰੂਜੀਤ ਸਿੰਘ ਦੇ ਪੁੱਤਰ ਹੋਣ ਦਾ ਹਾਲ ਅਤੇ ਵੇਰਵੇ ਦੱਸਣੋਂ ਸੰਕੋਚ ਹੀ ਰੱਖਿਆ, ਕਿਉਂਕਿ ਆਪਣਾ ਭੇਤ ਤਾਂ ਉਹ ਅਜੇ ਤੱਕ ਲੁਕਾਈ ਰੱਖਣਾ ਹੀ ਯੋਗ ਸਮਝਦੀ ਸੀ। ਗੁਰੂ ਰੁਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਸਾਹਿਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।